अंत ना सिफते कहण ना अंत, अंत ना करण देण ना अंत, अंत ना वेखण सुनण ना अंत, अंत ना जापे क्या मन मंत, अंत ना जापे कीता आकार, अंत ना जापे पारावार, अंत कारण केते बिललाहे,
अंत कारण केते बिललाहे,
ताके अंत न पाए जाहे,
ताके अंत न पाए जाहे,
एह अंत न जाने कोए,
एह अंत न जाने कोए,
बहुता कहिए बहुता होए,
बहुता कहिए बहुता होए,
वड्डा साहेब ऊंचा थाओ,
वड्डा साहेब ऊंचा थाओ,
ऊंचे ऊपर ऊंचा नाओ,
ऊंचे ऊपर ऊंचा नाओ,
ए वड़े ऊंचा होवे कोए,
ए वड़े ऊंचा होवे कोए,
तिस ऊंचे को जाने सोए,
तिस ऊंचे को जाने सोए,
जे वड़े आप जाने आपे आप,
जेवड़ आप जाने आप आप,
नानक नदरी करमी दात,
नानक नदरी करमी दात।
नौ सात संगत हुण गल स्पष्ट हो गई कि ना तो उदियां सिफतां करके कोई अंत पा सकता और ना ही कह कह के कोई अंत पा सकता। अंत न सिफती कहना, अंत न करने, करने दा मतलब है उसने कीते हुए दा भी अंत नहीं पा सकता। जो कुछ उसने कीता है ना, जो उसने बनाया है, असी उसका भी अंत नहीं पा सकता। देन ना अंत, जो कुछ उन्हें दिता है उसका भी अंत नहीं पा सकता। कहन तो मतलब उस बेअंत दिया बेअंत लीला हैं, ते सानू एहो ही कहना पवेगा के कोई न जाने तुम्हारा अंत ऊंचे ते ऊंचा।
भगवान
अंत न वेखण, वेखण नाल भी अंत नहीं पाया जा सकता। सुनन ना अंत, उसकी सिव सलाह सुन नाल भी उसका अंत नहीं पाया जा सकता। अंत न जापे क्या मन मंत, मन दे नन्ने नूं सिहारी है। मंत का मतलब है मंत्रणा, विचार, उस वाहिगुरु अकाल पुरख के हिरदे विच की है, वह की करना चाहता वह भी नहीं असी पा सकते, भी असी निर्णय नहीं ले सकते, क्योंकि उसकी जो व्योंत है वह ही जानता है कि मैं की करना है किवें करना है। देखो बड़े बड़े साइंसदान, बड़े बड़े विद्वान, बड़े बड़े खोजी बड़िया काढ़ा कढ़ते, पर जो वाहिगुरु जी ने करना है वह उन्होंने भी पता नहीं। तो महाराज कहते हैं अंत न जापे कीता आकार, आ जो कुछ बनाया है उसने आकार, एदा भी असी अंत नहीं पा सकते। बड़ी दुनिया फिरी होवेगी, तुसी साडे जो कई बंदे ने होगणगे मैं सारी दुनिया फिरी है, पर नहीं, सारी दुनिया फिर भी नहीं फिर सके, सारा कुछ फिर भी नहीं वेख सके। तो अंत न जापे पारा वार, फैसला हो गया भाई उसका पारा वार का मतलब है उरला पासा ते परला पासा, फिर भी नहीं पा सके। कदों परमेश्वर ने सृष्टि रची, कदों तक चलेगी कोई पता। अंत कारण केते है ए अंत, अंत कारण केते बिलना, उसका अंत जानन वास्ते केते मैंने कितने ही लोग बिलला रहे ने, बिलक रहे ने, यतन कर रहे ने कि असी उसका अंत पाईए, पर ताके अंत न पाए जाए। हुण देखो उपर अंत जिनी वारी आया तां तेनूं औंकण नाल आया। आ जिहड़ी पंगति है इहदे विच अंत दा तत्ता मुकता है, क्योंकि नाल कारण आ गया। अंत कारण, अंत लैण वास्ते, अंत जानण वास्ते कितने ही लोक मिल लाउंदे ते यतन करदे ने, पर ताके अंत न पाए जाए। जदों नाल संबंध की आ जाए ਉਦੋਂ ਔਂਕੜ ਜਿਹੜਾ ਉਹ ਹਟ ਜਾਂਦਾ ਹੈ। ਉਸ ਵਾਹਿਗੁਰੂ ਦਾ ਅੰਤ ਫਿਰ ਵੀ ਪਾਇਆ ਨਹੀਂ ਜਾ ਸਕਦਾ। ਇਹ ਅੰਤ ਧਿਆਨ ਦੇਣਾ, ਇਹਨੂੰ ਕੁਝ ਲੋਕ ਅਗਿਆਨਤਾ ਕਰਕੇ, ਕੁਝ ਹਠ ਧਰਮੀ ਕਰਕੇ ਇਹੋ ਅੰਤ ਪੜ੍ਹਦੇ, ਪਰ ਜਦੋਂ ਤੁਸੀਂ ਅੱਗੇ ਚੱਲੋਗੇ ਤੁਹਾਨੂੰ ਦੱਸਾਂਗੇ ਕਿ ਜਿੱਥੇ ਮਹਾਰਾਜ ਨੇ ਇਹੋ ਪੜ੍ਹਨਾ ਹੈ ਉਹਦੇ ਸਪੈਲਿੰਗ ਪਤਾ ਕੀ ਨੇ, ਉਹਦੇ ਸਪੈਲਿੰਗ ਨੇ ਈੜੀ ਨੂੰ ਏ ਲਾਵਾਂ, ਹਾਏ ਨੂੰ ਹੋ ਹੋੜਾ, ਉਹਨੂੰ ਅਸੀਂ ਪੜ੍ਹ ਸਕਦੇ ਹਾਂ ਇਹੋ, ਪਰ ਇਹਨੂੰ ਨਹੀਂ ਇਹੋ ਪੜ੍ਹਨਾ, ਇਹਨੂੰ ਪੜ੍ਹਨਾ ਇਹ ਅੰਤ। ਪਰਮੇਸ਼ਵਰ ਦਾ ਜੋ ਅੰਤ ਹੈ ਇਹਨੂੰ ਕੋਈ ਨਹੀਂ ਜਾ ਸਕਦਾ, ਇਹ ਅੰਤ ਨਾ ਜਾਣੇ ਕੋਈ ਬਹੁਤਾ ਕਹੀਏ ਬਹੁਤਾ ਹੋਏ, ਜਿੰਨਾ ਉਸਨੂੰ ਤੁਸੀਂ ਵੱਡਾ ਆਖੋ ਉਸ ਤੋਂ ਵੀ ਵੱਡਾ ਹੈ, ਫਿਰ ਵੀ ਸੀਮਾ ਨਹੀਂ ਮਿੱਥੀ ਜਾ ਸਕਦੀ, ਫਿਰ ਵੀ ਕੋਈ ਦਾਅਵਾ ਨਹੀਂ ਕਰ ਸਕਦਾ ਕਿ ਮੈਂ ਉਸਦਾ ਅੰਤ ਪਾ ਲਿਆ ਜਾਂ ਮੈਂ ਸਭ ਕੁਝ ਬਿਆਨ ਕਰਤਾ। ਫਿਰ ਪਾਤਸ਼ਾਹ ਕਹਿੰਦੇ ਨੇ ਵੱਡਾ ਸਾਹਿਬ ਉੱਚਾ ਥਾ, ਉਹ ਵਾਹਿਗੁਰੂ ਬਹੁਤ ਵੱਡਾ ਹੈ। ਸਾਹਿਬ ਦਾ ਮਤਲਬ ਹੈ ਸਵਾਮੀ ਮਾਲਕ, ਸਭ ਤੋਂ ਵੱਡਾ ਉਹ ਸਾਹਿਬ ਵੱਡਾ ਹੈ, ਉਹਦਾ ਥਾਂ ਅਸਥਾਨ ਟਿਕਾਣਾ ਵੀ ਵੱਡਾ ਹੈ। ਔਰ ਉੱਚੇ ਉੱਪਰ, ਇਹਨੂੰ ਉੱਪਰ ਨਹੀਂ ਪੜ੍ਹਨਾ, ਉੱਚੇ ਉੱਪਰ ਉੱਚਾ ਨਾਉ, ਉਹਦਾ ਨਾਮਣਾ ਵੀ ਬਹੁਤ ਉੱਚਾ ਹੈ। ਆਓ ਹੁਣ ਮਹਾਰਾਜ ਨਿਰਣੇ ਵੱਲ ਆਉਣ ਲੱਗੇ। ਇਹ ਵੱਡ ਉੱਚਾ ਹੋਵੇ ਕੋਏ ਤਿਸ ਉੱਚੇ ਕੋ ਜਾਣੇ ਸੋਏ, ਇਹ ਵੱਡ ਉੱਚਾ ਜਿੰਨਾ ਵੱਡਾ ਉਹ ਹੈ ਏਡਾ ਵੱਡਾ ਕੋਈ ਹੋਵੇ। ਪਾਤਸ਼ਾਹ ਨੇ ਬਾਣੀ ਚ ਬਹੁਤ ਕੁਝ ਸਮਝਾਇਆ ਸੀ ਪਰ ਅਸੀਂ ਸਮਝਣ ਤੋਂ ਅਸਮਰਥ ਨੇ, ਤੇ ਜਿਹੜੇ ਹੁਸ਼ਿਆਰ ਲੋਕ ਸਨ ਉਹਨਾਂ ਨੇ ਮਤਲਬ ਦੇ ਹੋਰ ਹੀ ਕੁਝ ਮਤਲਬ ਬਣਾ ਦਿੱਤੇ। ਮੈਨੂੰ ਇੱਕ ਦੇਹਧਾਰੀ ਗੁਰੂ ਦਾ ਚੇਲਾ ਮਿਲਿਆ, ਕਹਿੰਦੇ ਜੀ ਤੁਸੀਂ ਬਾਣੀ ਦੀ ਗੱਲ ਨਹੀਂ ਮੰਨਦੇ। ਮੈਂ ਕਿਹਾ ਕਿਉਂ ਨਹੀਂ ਮੰਨਦੇ? ਕਹਿੰਦੇ ਬਾਣੀ ਚ ਲਿਖਿਆ ਦੂਸਰ ਹੋਏ ਤਾਂ ਸੋਝੀ ਪਾਏ, ਦੂਜਾ ਕੋਈ ਬੰਦਾ ਹੋਵੇ ਤੇ ਤੁਹਾਨੂੰ ਸੋਝੀ ਦੇ। ਉਹਨੇ ਇਹ ਅਰਥ ਕਰ ਦਿੱਤਾ ਤੇ ਉੱਥੇ ਮਤਲਬ ਪਤਾ ਕੀ ਹੈ, ਭਾਈ ਜੇ ਵਾਹਿਗੁਰੂ ਵਰਗਾ ਕੋਈ ਦੂਜਾ ਹੋਵੇ ਤੇ ਦੱਸੇ, ਇਹ ਤਾਂ ਵਾਹਿਗੁਰੂ ਆਪ ਹੀ ਜਾਣਦਾ ਮੈਂ ਕਿੰਨਾ ਬੈਠਾ। ਅਰਥ ਇਹ ਨੇ, ਉਹਨਾਂ ਨੇ ਦੂਜੇ ਵਿਅਕਤੀ ਨਾਲ ਜੋੜ ਦਿੱਤਾ। ਕਿਵੇਂ ਜੀ ਉਹ ਪੰਗਤੀ ਸੁਖਮਨੀ ਸਾਹਿਬ ਤੋਂ ਸਾਂਝਾ ਆਪੇ ਜਾਣੇ, ਕਿਵੇਂ ਦੂਸਰ ਹੋਏ ਤਾਂ ਸੋਝੀ ਪਾਏ ਕੋ, ਇਹਨੂੰ ਪਹਿਲੀ ਪੰਕਤੀ ਸੁਣਾਓ। ਹੁਣ ਦੇਖੋ ਨਾ ਸਾਡਾ ਇਮਤਿਹਾਨ ਵੀ ਜਦੋਂ ਹੁੰਦਾ ਫਿਰ ਅਸੀਂ ਫੇਲ ਹੋ ਜਾਂਦੇ। ਯਾਦ ਮੈਨੂੰ ਵੀ ਹੈ ਪਰ ਹੁਣ ਇਸ ਵੇਲੇ ਧਿਆਨ ਵਿੱਚ ਨਹੀਂ ਆ ਰਹੀ। ਤਾਂ ਦੂਸਰ ਹੋਏ ਤਾਂ ਸੋਝੀ ਪਾਏ ਦਾ ਮਤਲਬ ਹੈ ਕਿ ਜੇ ਉਹਦੇ ਵਰਗਾ ਕੋਈ ਦੂਜਾ ਹੋਵੇ ਤੇ ਉਹ ਦੱਸਿਓ ਕਿੱਡਾ ਵੱਡਾ। ਗੁਰੂ ਨਾਨਕ ਸਾਹਿਬ ਕਰਨ ਇਹ ਵੱਡ ਉੱਚਾ ਹੋਵੇ ਕੋਏ ਤਿਸ ਉੱਚੇ ਕੋ ਜਾਣੇ ਸੋਏ। ਫਿਰ ਮਹਾਰਾਜ ਨਿਰਣਾ ਕੀ ਹੋਇਆ, ਕਹਿੰਦੇ ਜੇ ਵੱਡੇ ਆਪ ਜਾਣੇ ਆਪ ਆਪ, ਇਹ ਵੱਡ ਤੇ ਵੱਡ ਕੇ ਵੱਡ ਜੇ ਵੱਡ, ਇਹ ਅੱਖਰ ਦਾ ਮਤਲਬ ਜਿੱਡਾ ਵੱਡਾ ਤਿੱਡਾ ਵੱਡਾ ਕਿੱਡਾ ਵੱਡਾ ਏਡਾ ਵੱਡਾ, ਇਹ ਅਰਥ ਨੇ ਦੇ। ਤੋ ਇਹਦਾ ਉਚਾਰਨ ਜੇ ਵੱਡ ਤੇ ਵੱਡ ਕੇ ਵੱਡ ਇਹ ਵੱਡ। ਮਹਾਰਾਜ ਕਹਿੰਦੇ ਜੇ ਵੱਡ ਆਪ ਜਾਣੇ ਆਪ ਆਪ, ਜਿੱਡਾ ਵੱਡਾ ਵਾਹਿਗੁਰੂ ਹੈ ਉਹ ਆਪ ਹੀ ਜਾਣਦਾ ਕਿੱਡਾ ਵੱਡਾ। ਹਾਂ ਇੱਕ ਅਸੀਂ ਉਹਦੇ ਦਰੋਂ ਦਾਤ ਲੈ ਸਕਦੇ ਹਾਂ, ਉਹ ਹੈ ਨਜ਼ਰੀ ਕਰਮੀ, ਜਿਸ ਨੂੰ ਨਜ਼ਰੇ ਅਨਾਇਤ ਕਹਿੰਦੇ ਨੇ, ਮਿਹਰ ਦੀ ਨਜ਼ਰ। ਜੇ ਮਿਹਰ ਦੀ ਨਜ਼ਰ ਹੋ ਜਾਏ ਤੇ ਸਾਡੀ ਝੋਲੀ ਵਿੱਚ ਇੱਕ ਦਾਤ ਪੈ ਜਾਏ। ਕਿਹੜੀ ਦਾਤ? ਉਹਦੀ ਸਿਫਤ ਸਲਾਹ ਦੀ ਦਾਤ, ਉਹਦੇ ਵਾਹ ਵਾਹ ਕਰਨ ਦੀ ਦਾਤ। ਗੁਰੂ ਪਾਤਸ਼ਾਹ ਕਹਿੰਦੇ ਨਾਨਕ ਨਦਰੀ ਕਰਮੀ ਦਾਤ। ਇਹ ਨਦਰੀ ਕਰਮੀ ਸ਼ਬਦ ਇਕੱਠਾ ਹੀ ਹੁੰਦਾ, ਜਿਹਦਾ ਅਰਥ ਹੈ ਮਿਹਰ ਦੀ ਨਜ਼ਰ, ਨਜ਼ਰੇ ਅਨਾਇਤ। ਜਿਹਦੇ ਉੱਤੇ ਉਸਦੀ ਮਿਹਰ ਦੀ ਨਜ਼ਰ ਹੋ ਜਾਏ ਉਹਨੂੰ ਉਸਦੀ ਸਿਫਤ ਸਲਾਹ ਕਰਨ ਦੀ ਦਾਤ ਮਿਲ ਜਾਂਦੀ ਹੈ।
ਹੁਣ ਇਹਦੇ ਵਿੱਚ 12 ਵਾਰੀ ਮੇਰੇ ਖਿਆਲ ਵਿੱਚ ਅੰਤ ਸ਼ਬਦ ਆਇਆ, ਪਰ 2 ਅੰਤ ਐਸੇ ਨੇ ਜੋ ਬਾਕੀਆਂ ਨਾਲੋਂ ਥੋੜ੍ਹਾ ਵੱਖਰੇ ਰੂਪ ਵਿੱਚ ਲਿਖੇ ਹੋਏ ਨੇ। ਲਗਭਗ 10 ਅੰਤ ਐਸੇ ਨੇ ਜਿਨ੍ਹਾਂ ਦੇ ਤੱਤੇ ਦੇ ਹੇਠਾਂ ਔਂਕੜ ਹੈ, ਪਰ 2 ਅੰਤ ਇਸ ਤਰ੍ਹਾਂ ਹੈ ਜਿਨ੍ਹਾਂ ਦੇ ਹੇਠਾਂ ਔਂਕੜ ਨਹੀਂ। ਅੰਤ ਕਾਰਨ ਕੇਤੇ ਬਿਲਲਾਹੀ, ਤਾਂ ਕਿ ਅੰਤ ਨਾ ਪਾਏ ਜਾਹੀ। ਇਹਨਾਂ ਦੋਹਾਂ ਅੰਤ ਦੇ ਤੱਤੇ ਨੂੰ ਔਂਕਣ ਨਹੀਂ ਹੈ। ਜੋ ਹੈ ਤਾਂ ਕਿ ਅੰਤ, ਜੇ ਤਾਂ ਹੁੰਦਾ ਤਾਂ ਕਾ ਅੰਤ, ਫਿਰ ਤੇ ਹੋਣਾ ਸੀ ਇੱਕ ਵਚਨ, ਪਰ ਇੱਥੇ ਹੈ ਤਾਂ ਕਿ ਅੰਤ, ਇਹ ਅੰਤ ਹੋ ਗਿਆ ਬਹੁ ਵਚਨ। ਤੇ ਆਪ ਜੀ ਨੂੰ ਨਿਯਮ ਕਰਾਇਆ ਹੈ ਕਿ ਔਂਕੜ ਇੱਕ ਵਚਨ ਪੁਲਿੰਗ ਨੂੰ ਆਉਂਦੀ ਹੈ, ਬਹੁ ਵਚਨ ਨੂੰ ਨਹੀਂ ਨਾ ਆਉਂਦੀ। ਇਸ ਕਰਕੇ ਇਸ ਅੰਤ ਦੇ ਤੱਤੇ ਨੂੰ ਔਂਕੜ ਨਹੀਂ, ਕਿਉਂਕਿ ਇਹ ਬਹੁਵਚਨ ਹੈ, ਬਾਕੀ ਦਸ ਜਿਹੜੇ ਨੇ ਉਹ ਇੱਕ ਵਚਨ ਨੇ। ਹੁਣ ਦੂਸਰਾ ਅੰਤ ਕਾਰਨ, ਇਹ ਕਾਰਨ ਹੈ ਸੰਬੰਧਕ, ਇਹ ਨਵਾਂ ਨਿਯਮ ਆਪ ਜੀ ਨੂੰ ਚੰਗੀ ਤਰ੍ਹਾਂ ਸਾਂਝਾ ਕਰ ਰਹੇ ਹਾਂ, ਨਿਯਮ ਨੋਟ ਕਰ ਲਓ, ਔਰ ਜਿਨ੍ਹਾਂ ਕੋਲ ਡਾਇਰੀਆਂ ਨਹੀਂ ਨੇ ਉਹ ਹੱਥ ਖੜੇ ਕਰ ਦੇਣ, ਵੀਰ ਜੀ ਵੇਖਣਗੇ ਤੇ ਆਪ ਉੱਥੇ ਹੀ ਤੁਹਾਨੂੰ ਦੇ ਆਉਣਗੇ। ਇਹ ਪ੍ਰਬੰਧਕਾਂ ਵੱਲੋਂ ਬੇਨਤੀ ਹੈ, ਜਿਨ੍ਹਾਂ ਕੋਲ ਡਾਇਰੀਆਂ ਨਹੀਂ ਉਹ ਹੱਥ ਖੜੇ ਕਰ ਦਿਓ ਤੇ ਉਹਨਾਂ ਪਾਸ ਇਹ ਆਪ ਹੀ ਡਾਇਰੀਆਂ ਪਹੁੰਚਾ ਦੇਣਗੇ। ਹੁਣ ਉਹ ਹੈ ਜਿਸ ਦੇ ਪਿੱਛੇ ਸੰਬੰਧਕ ਆ ਜਾਏ ਉਹਦਾ ਔਂਕੜ ਹਟ ਜਾਂਦਾ ਹੈ। ਹੁਣ ਕਈਆਂ ਨੂੰ ਸੰਬੰਧਕ ਦਾ ਨਹੀਂ ਪਤਾ ਹੋਏਗਾ, ਬਹੁਤੀ ਡਿਟੇਲ ਕਰੀਏ ਤੇ ਟਾਈਮ ਬਹੁਤ ਲੱਗਦਾ, ਮੈਂ ਕੁਝ ਕੁ ਬੋਲਦਾ ਤੁਸੀਂ ਨੋਟ ਕਰ ਲਓ। ਕਾ ਕੇ ਕੀ ਦਾ ਦੇ ਦੀ ਨੇ ਨੂੰ ਨਾਲ ਪਾਸ ਨਿਕਟ ਨਜ਼ਦੀਕ ਉੱਪਰ ਅੰਦਰ ਇਹ ਆਦਿ ਸਾਰੇ ਸੰਬੰਧਕ ਨੇ ਜੋ ਸੰਬੰਧ ਪੈਦਾ ਕਰਦੇ ਨੇ ਦੋ ਅੱਖਰਾਂ ਦਾ ਆਪਸ ਦੇ ਵਿੱਚ। ਹੁਣ ਕੁਝ ਉਦਾਹਰਨਾਂ ਆਪ ਜੀ ਨਾਲ ਸਾਂਝੀਆਂ ਕਰਾਂ ਤਾਂ ਕਿ ਇਹ ਨਿਯਮ ਆਪ ਜੀ ਨੂੰ ਸਾਂਝਾ ਹੋ ਜਾਏ, ਚੰਗੀ ਤਰ੍ਹਾਂ ਚੇਤੇ ਹੋ ਜਾਏ। ਦਾਸ ਕਾ ਦਾਸ ਵਿਰਲਾ ਕੋਈ ਹੋਏ, ਦੇਖੋ ਦੋ ਵਾਰੀ ਦਾਸ ਆਇਆ, ਹੁਣ ਬਲੈਕ ਬੋਰਡ ਤੇ ਹੈ ਨਹੀਂ, ਆਪਣੀ ਸੁਰਤ ਨੂੰ ਧਿਆਨ ਟਿਕਾਓ। ਦਾਸ ਕਾ ਦਾਸ, ਪਰ ਇੱਕ ਦਾਸ ਦੇ ਪਿੱਛੇ ਲੱਗਾ ਕਾ, ਇਹ ਕਾ ਹੈ ਸੰਬੰਧਕ, ਗੁਰਬਾਣੀ ਵਿੱਚ ਪਹਿਲੇ ਦਾਸ ਨੂੰ ਔਂਕੜ ਹੈ ਦੂਜੇ ਨੂੰ ਨਹੀਂ, ਇਸ ਤਰ੍ਹਾਂ ਨਹੀਂ ਹੋ ਸਕਦਾ। ਪਹਿਲੇ ਦੀ ਔਂਕੜ ਹਟ ਗਈ, ਦੂਸਰੇ ਨੂੰ ਹੈਗੀ, ਕਿਉਂ? ਕਿਉਂਕਿ ਨਾਲ ਸੰਬੰਧਕ ਆ ਗਿਆ। ਦਾਸ ਕਾ ਦਾਸ, ਫਿਰ ਧਿਆਨ ਦਿਓ, ਦਾਸ ਕਾ ਦਾਸ, ਦੂਜੇ ਦਾਸ ਨੂੰ ਔਂਕੜ, ਪਹਿਲੇ ਨੂੰ ਨਹੀਂ। ਬਾਲਕ ਮਰੈ ਬਾਲਕ ਕੀ ਲੀਲਾ, ਦੋ ਵਾਰੀ ਬਾਲਕ ਆਇਆ, ਬਾਲਕ ਮਰੈ ਬਾਲਕ ਕੀ, ਇਹ ਕੀ ਹੈ ਸੰਬੰਧਕ, ਇਸ ਬਾਲਕ ਦੀ ਔਂਕੜ ਹਟ ਜਾਏਗੀ, ਜੋ ਪਹਿਲਾ ਬਾਲਕ ਹੈ ਉਹਦੀ ਔਂਕੜ ਰਹੇਗੀ। ਸੂਤੇ ਕੋ ਜਾਗਤ ਕਹੇ, ਅੱਗੇ ਕੀ ਹੈ ਜੀ, ਜਾਗਤ ਕੋ, ਦੇਖੋ ਜਾਗਤ ਦੋ ਵਾਰੀ ਆਇਆ, ਪਰ ਜਿਹਦੇ ਨਾਲ ਕੋ ਆਇਆ ਉਹਦੀ ਔਂਕੜ ਹਟ ਜਾਏਗੀ, ਦੂਸਰੇ ਜਾਗਤ ਦੇ ਨਾਲ ਔਂਕੜ ਬਣੀ ਰਹੇਗੀ। ਗੁਰ ਕੀ ਮਹਿਮਾ ਕਿਆ ਕਹਾਂ, ਗੁਰ ਵਿਵੇਕ ਸਤ ਸਰ, ਗੁਰ ਕੀ ਮਹਿਮਾ, ਇੱਥੇ ਗੁਰ ਦੇ ਨਾਲ ਕੀ ਆ ਗਿਆ, ਕੀ, ਇੱਥੇ ਗੁਰ ਦੀ ਔਂਕੜ ਹਟ ਗਈ, ਪਰ ਗੁਰ ਵਿਵੇਕ ਸਤ ਸਰ, ਉੱਥੇ ਗੁਰ ਦੇ ਰਾਰੇ ਦੀ ਔਂਕੜ ਜਿਹੜੀ ਹੈ ਉਹ ਕਾਇਮ ਰਹੇਗੀ। ਸਤਿਗੁਰ ਸਿੱਖ ਕੋ ਨਾਮ ਧਨ ਦੇ, ਸਿੱਖ ਕੋ, ਇੱਥੇ ਸਿੱਖ ਦੇ ਖੱਕੇ ਨੂੰ ਔਂਕੜ ਹਟ ਜਾਏਗੀ। ਗੁਰ ਕਾ ਸਿੱਖ ਵਡਭਾਗੀ ਹੈ, ਤੇ ਗੁਰ ਕਾ ਸਿੱਖ, ਇੱਥੇ ਸਿੱਖ ਦੇ ਖੱਕੇ ਦੀ ਔਂਕੜ ਜਿਹੜੀ ਹੈ ਉਸੇ ਤਰ੍ਹਾਂ ਰਹੇਗੀ। ਇਹ ਥੋੜਾ ਅਭਿਆਸ ਦਾ, ਬਸ ਇੰਨਾ ਚੇਤੇ ਰੱਖੋ, ਜਦੋਂ ਨਾਲ ਕੋਈ ਸੰਬੰਧਕ ਆ ਜਾਏਗਾ ਉਦੋਂ ਇੱਕ ਵਚਨ ਪੁਲਿੰਗ ਬੇਸ਼ੱਕ ਹੋਵੇ ਨਾਉਨ, ਪਰ ਉਹ ਸੰਬੰਧਕ ਉਹਦੀ ਔਂਕੜ ਜਿਹੜਾ ਹੈ ਉਹ ਹਟਾ ਦੇਗਾ। ਇਸ ਕਰਕੇ ਅੰਤ ਕਾਰਨ, ਇਹ ਕਾਰਨ ਵੀ ਸੰਬੰਧਕ ਹੈ। ਅੰਤ ਦੇ ਲਈ, ਅੰਤ ਕਾਰਨ ਦਾ ਅਰਥ ਇਹ ਕਰੋਗੇ ਨਾ, ਅੰਤ ਦੇ ਪਾਉਣ ਨੂੰ ਜਾਂ ਅੰਤ ਪਾਉਣ ਲਈ, ਇਸ ਕਰਕੇ ਇਹਨੇ ਇਹਦੀ ਔਂਕੜ ਜਿਹੜੀ ਹੈ ਹਟਾ ਦਿੱਤੀ, ਇਸ ਕਰਕੇ ਇੱਥੇ ਨਹੀਂ ਆਇਆ। ਹੁਣ ਇਹਦੇ ਅਸੀਂ ਭਾਵ ਅਰਥ ਵੇਖ ਲਈਏ, ਅੰਤ ਦੀ ਗੱਲ ਹੈ। ਹੁਣ ਥੋੜੀ ਜਿਹੀ ਝਾਕੀ ਆਪ ਜੀ ਵੇਖ ਲਓ, ਇੱਕ ਮਾਮੂਲੀ ਜਿਹਾ ਮਕਾਨ ਬਣਾਉਣਾ ਹੋਵੇ, ਮਾਮੂਲੀ ਜਿਹਾ ਮਕਾਨ, ਹੁਣ ਉਹਦੇ ਵਾਸਤੇ ਦੇਖੋ ਸਾਨੂੰ ਮਜ਼ਦੂਰ ਚਾਹੀਦਾ ਹੈ, ਸਾਨੂੰ ਰਾਜ ਮਿਸਤਰੀ ਚਾਹੀਦਾ ਹੈ, ਸਾਨੂੰ ਤਰਖਾਣ ਚਾਹੀਦਾ ਹੈ, ਸਾਨੂੰ ਲੁਹਾਰ ਚਾਹੀਦਾ ਹੈ, ਸਾਨੂੰ ਇੰਜੀਨੀਅਰ ਚਾਹੀਦਾ ਹੈ, ਸਾਨੂੰ ਬਿਜਲੀ ਵਾਲੇ ਚਾਹੀਦੇ ਨੇ, ਸਾਨੂੰ ਨਲਕੇ ਵਾਲੇ ਨਾਲੀਆਂ ਲਗਾਉਣ ਵਾਲੇ ਚਾਹੀਦੇ ਨੇ, ਫਿਰ ਪੇਂਟ ਵੀ ਕਰਾਉਣਾ, ਰੰਗ ਸਾਜ ਚਾਹੀਦੇ ਨੇ, ਸ਼ੀਸ਼ੇ ਵੀ ਲਗਾਉਣੇ ਨੇ, ਸ਼ੀਸ਼ਗਰ ਵੀ ਚਾਹੀਦੇ ਨੇ, ਕਈ ਕਾਰੀਗਰਾਂ ਦੀ ਲੋੜ ਪੈਂਦੀ ਹੈ ਸਾਨੂੰ ਇੱਕ ਮਾਮੂਲੀ ਜਿਹਾ ਮਕਾਨ ਬਣਾਉਣਾ ਹੋਵੇ ਤੇ। ਪਰ ਹੁਣ ਕਦੇ ਆਪਣੇ ਮਕਾਨ ਨੂੰ ਵੇਖੋ ਕਿ ਇਹਦੇ ਵਿੱਚ ਪੇਂਟ ਨਹੀਂ, ਅਗਲੇ ਹੱਥ ਦਾ ਰੰਗ ਤੇ ਪਿਛਲੇ ਹੱਥ ਦਾ ਰੰਗ, ਤੁਹਾਡੇ ਨੋਹਾਂ ਦਾ ਰੰਗ, ਤੁਹਾਡੀਆਂ ਅੱਖਾਂ ਦਾ ਰੰਗ, ਤੁਹਾਡੇ ਕੇਸਾਂ ਦਾ ਰੰਗ, ਕੀ ਅਲੱਗ ਅਲੱਗ ਨਹੀਂ? ਫਿਰ ਖਿੜਕੀਆਂ ਵੀ ਲੱਗੀਆਂ ਨੇ, ਔਰ ਕੈਸੇ ਸ਼ੀਸ਼ੇ ਲੱਗੇ ਨੇ, ਇੱਕਦਮ ਜੇ ਇਹ ਸ਼ੀਸ਼ੇ ਖਤਮ ਹੋ ਜਾਣ ਫਿਰ ਜੋ ਮਰਜ਼ੀ ਕਰੀ ਜਾਓ, ਜਿੰਨੇ ਮਰਜ਼ੀ ਟੀਵੀ ਲਾਈ ਜਾਓ, ਕੁਝ ਵੀ ਨਜ਼ਰ ਨਹੀਂ ਆਉਣਾ। ਅਕਾਲ ਪੁਰਖ ਵਾਹਿਗੁਰੂ ਕਿੱਡਾ ਵੱਡਾ ਕਾਰੀਗਰ ਹੈ, ਉਹਨੇ ਆਹ ਕੰਨ ਰੂਪੀ, ਹੁਣ ਤੇ ਮੋਬਾਈਲ ਚੁੱਕੀ ਫਿਰਦੇ ਹੱਥ ਵਿੱਚ, ਕਿਤੇ ਇਹ ਟੈਲੀਫੋਨ ਫਿਊਜ਼ ਹੋ ਜਾਣ ਫਿਰ ਕੀ ਕਰਾਂਗੇ, ਫਿਰ ਮੋਬਾਈਲ ਕੀ ਕਰਨਗੇ? ਅਕਾਲ ਪੁਰਖ ਵਾਹਿਗੁਰੂ ਕਿੱਡਾ ਵੱਡਾ ਇੰਜੀਨੀਅਰ ਹੈ, ਕਦੇ ਦਿਮਾਗ ਬਾਰੇ ਮੈਂ ਤੇ ਪੜ੍ਹ ਕੇ ਹੈਰਾਨ ਹੋ ਗਿਆ, ਕਹਿੰਦੇ ਹੁਣ ਸਾਰੇ ਡਾਕਟਰਾਂ ਦੀ ਮੀਟਿੰਗ ਹੋਈ ਵੀ ਇਹ ਦਿਮਾਗ ਬੜਾ ਵੱਡਾ ਕੰਪਿਊਟਰ ਹੈ, ਬਹੁਤ ਵੱਡਾ ਕੰਪਿਊਟਰ ਹੈ, ਕੀ ਇਹਦੇ ਵਰਗਾ ਕੰਪਿਊਟਰ ਮਨੁੱਖ ਬਣਾ ਸਕਦਾ? ਕਹਿੰਦੇ ਬਹੁਤ ਵੱਡੀ ਚਰਚਾ ਕੀਤੀ ਗਈ ਤੇ ਨਤੀਜਾ ਨਿਕਲਿਆ ਕਿ ਨਹੀਂ ਬਣਾ ਸਕਦਾ। ਕਹਿੰਦੇ ਫਿਰ ਦੱਸੋ ਵੀ ਦੂਜੇ ਨੰਬਰ ਵਾਲਾ ਕੋਈ ਕੰਪਿਊਟਰ ਹੋਵੇ, ਤੇ ਫਿਰ ਬਹੁਤ ਚਰਚਾ ਕਰਨ ਤੋਂ ਬਾਅਦ ਵੀ ਜਿਹੜਾ ਦੂਜੇ ਨੰਬਰ ਦਾ ਬਣੇਗਾ ਨਾ ਉਹ ਅੱਤ ਘਟੀਆ ਬਣੇਗਾ, ਅੱਤ ਘਟੀਆ ਇਹਦੇ ਬਰਾਬਰੀ ਕਰ ਨਹੀਂ ਸਕੇਗਾ, ਪਰ ਉਹਨੂੰ ਦੂਜਾ ਨੰਬਰ ਅਸੀਂ ਦੇ ਦੇਵਾਂਗੇ। ਕਿੰਨਾ ਕੁ ਸਾਈਜ਼ ਬਣੇਗਾ ਕਹਿੰਦੇ ਉਹਦਾ? ਪੂਰੇ ਸੰਸਾਰ ਵਿੱਚ ਜਿਹੜੀ ਸਭ ਤੋਂ ਵੱਡੀ ਬਿਲਡਿੰਗ ਹੈ, ਜਿੰਨਾ ਆਕਾਰ ਉਸਦਾ ਹੈ, ਕਹਿੰਦੇ ਓਡਾ ਵੱਡਾ ਬਣੇਗਾ। ਕਹਿੰਦੇ ਕਿੰਨਾ ਕੁ ਖਰਚਾ ਆਏਗਾ? ਕਹਿੰਦੇ ਹਿੰਦੁਸਤਾਨ ਪੂਰਾ ਵੇਚ ਦਿਓ, ਉੱਥੋਂ ਦੇ ਲੋਕ ਵੇਚ ਦਿਓ, ਉੱਥੋਂ ਦੀ ਧਰਤੀ ਵੇਚ ਦਿਓ, ਉੱਥੋਂ ਦੇ ਸਮਾਨ ਵੇਚ ਦਿਓ, ਹੋ ਸਕਦਾ ਹੈ ਕਿ ਇਹ ਪੂਰਾ ਹੋ ਜਾਏ। ਤੇ ਅਸੀਂ ਕਿੱਡੇ ਕੰਪਿਊਟਰ ਹਰ ਰੋਜ਼ ਸ਼ਮਸ਼ਾਨ ਘਾਟ ਵਿੱਚ ਸਾੜ ਕੇ ਆਉਂਦੇ ਹਾਂ ਤੇ ਰੱਬ ਫਿਰ ਨਵੇਂ ਬਣਾ ਕੇ ਭੇਜ ਦਿੰਦਾ ਹੈ। ਕਿੱਡਾ ਵੱਡਾ ਉਹ ਇੰਜੀਨੀਅਰ ਹੈ ਸਾਡੇ। ਵੇਖੋ ਪੜਦੇ ਲਾ ਗਏ, ਮੈਂ ਤਾਂ ਪੜਦੇ ਹੀ ਕਹਿੰਦਾ ਇਹਨਾਂ ਨੂੰ, ਜਦੋਂ ਮਰਜ਼ੀ ਨਹੀਂ ਵੇਖਣਾ ਤੇ ਆਟੋਮੈਟਿਕਲੀ ਸ਼ਟਰ ਡਾਊਨ ਕਰ ਲਓ, ਚਲੋ ਜੀ, ਫਿਰ ਜਦੋਂ ਦੇਖਣਾ ਤੇ ਆਪਣੇ ਆਪ ਉੱਪਰ। ਅਕਾਲ ਪੁਰਖ ਵਾਹਿਗੁਰੂ ਨੇ ਇੰਨੀਆਂ ਰਹਿਮਤਾਂ ਕੀਤੀਆਂ ਨੇ, ਬਖਸ਼ਿਸ਼ ਕੀਤੇ ਨੇ, ਕਿਵੇਂ ਦੇਖੋ ਸਾਡੇ ਅੰਦਰ ਪਾਣੀ ਚਾਹੀਦਾ ਵੀ ਹੈ ਪਰ ਇਹਦਾ ਨਿਕਾਸ ਵੀ ਚਾਹੀਦਾ। ਰੱਬ ਨੇ ਜੇ ਨਾਲੀਆਂ ਸਾਡੀਆਂ ਬਲੌਕ ਕਰ ਦਿੰਦਾ ਤੇ ਜਿੰਨੇ ਮਰਜ਼ੀ ਡਾਕਟਰ ਘੁੰਮੀ ਜਾਓ, ਫਿਰ ਕੁਝ ਵੀ ਨਹੀਂ ਬਣਦਾ। ਇਸ ਕਰਕੇ ਅਕਾਲ ਪੁਰਖ ਵਾਹਿਗੁਰੂ ਦੇ ਅੱਗੇ ਸੀਸ ਝੁਕਾਉਣਾ ਚਾਹੀਦਾ ਤੇ ਆਖਣਾ ਚਾਹੀਦਾ ਅੰਤ ਨਾ ਸਿੱਧੀ, ਕਹਿਣ ਨਾ ਅੰਤ, ਕਹਿਣ ਵਿੱਚ ਆਈ ਨਹੀਂ ਸਕਦੀਆਂ। ਇਸ ਕਰਕੇ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਦੇ ਵਿੱਚ ਅਸੀਂ ਜੁੜੀਏ ਜੀ।
ਗੁਰੂ ਸਵਾਰੀ ਸਾਧ ਸੰਗਤ, ਇਹ ਜਿਤਨਾ ਵਰਣਨ ਤੇ ਵਿਸਥਾਰ ਹੈ ਇਹ ਸਾਡਾ ਆਪਣਾ ਨਹੀਂ, ਇਹ ਗੁਰਬਾਣੀ ਵਿੱਚੋਂ ਜੋ ਸੇਧ ਅਗਵਾਈ ਮਿਲੀ ਉਹ ਤੁਹਾਨੂੰ ਸੁਣਾ ਦਿੱਤਾ। ਪਰ ਜੇ ਕਦੇ ਗੁਰਬਾਣੀ ਆਪ ਪੜ੍ਹਨ ਦੇ ਆਦੀ ਬਣ ਜਾਈਏ, ਮੈਂ ਤੁਹਾਡੇ ਕੋਲੋਂ ਪ੍ਰਣ ਵੀ ਲੈਣਾ ਤੇ ਪ੍ਰੇਰਨਾ ਵੀ ਕਰਨੀ ਹੈ ਵੀ ਤੁਸੀਂ ਸਾਰਿਆਂ ਨੇ ਆਪ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਨਾ ਹੈ। ਬਸ ਜਿਸ ਦਿਨ ਤੁਸੀਂ ਇਹ ਕਰੋਗੇ, ਆ ਜਿੰਨਾ ਲੈਕਚਰ ਕੀਤਾ ਪ੍ਰੋਫੈਸਰ ਸਾਹਿਬ ਨੇ, ਗੁਰੂ ਸਾਹਿਬ ਦੋ ਪੰਕਤੀਆਂ ਚ ਮੁਕਾ ਦਿੰਦੇ, ਕਹਿੰਦੇ ਚੱਚਾ ਰਚਿਤ ਚਿੱਤਰ ਹੈ ਭਾਰੀ, ਤਜ ਚਿੱਤਰ ਹੈ ਚੇਤੋ ਚਿਤਕਾਰੀ। ਚੱਚੇ ਅੱਖਰ ਦੁਆਰਾ ਮਹਾਰਾਜ ਸਿੱਖਿਆ ਦਿੰਦੇ ਨੇ ਕਿ ਇਹ ਸੰਸਾਰ ਇੱਕ ਬਹੁਤ ਭਾਰੀ ਵੱਡਾ ਚਿੱਤਰ ਹੈ, ਪਰ ਤੁਸੀਂ ਚਿੱਤਰਕਾਰ ਚਿੱਤਰ ਦੇ ਪਿੱਛੇ ਲੱਗ ਜਾਂਦੇ ਹੋ ਤੇ ਜਿਹੜਾ ਚਿੱਤਰ ਚਿੱਤਰਕਾਰ ਹੈ ਉਹਦਾ ਧਿਆਨ ਹੀ ਭੁੱਲ ਜਾਂਦਾ। ਚੱਚਾ ਰਚਿਤ ਚਿੱਤਰ ਹੈ ਭਾਰੀ, ਤਜ ਚਿੱਤਰ ਹੈ ਚੇਤੋ ਚਿਤਕਾਰੀ। ਚਿੱਤਰ ਬਚਿੱਤਰ ਇਹ ਹੈ ਅਵਧੇਰਾ, ਤਜ ਚਿੱਤਰ ਹੈ ਚਿਤਰਾਖ ਚਤੇਰਾ। ਉਸ ਚਿੱਤਰਕਾਰ ਨੂੰ ਧਿਆਨ ਵਿੱਚ ਲਿਆਓ ਜਿਸਨੇ ਸਾਰੀਆਂ ਸੁੰਦਰ ਸੂਰਤਾਂ ਬਣਾਈਆਂ, ਜਿਹਨੇ ਸਾਰਾ ਕੁਝ ਬਣਾਇਆ, ਪਰ ਉਹਨੂੰ ਧਿਆਨ ਵਿੱਚ ਲਿਆਉਣ ਦਾ ਅਰਥ ਇਹ ਨਾ ਸਮਝੋ ਕਿ ਅਸੀਂ ਉਸਦਾ ਅੰਤ ਪਾਉਣਾ ਹੈ। ਨਹੀਂ ਨਹੀਂ, ਅੰਤ ਨਹੀਂ ਪਾਉਣਾ, ਅਸੀਂ ਤੇ ਉਸਦਾ ਸ਼ੁਕਰ ਗੁਜ਼ਾਰ ਹੋਣਾ, ਅਸੀਂ ਉਹਦੀ ਸਿਫਤ ਸਲਾਹ ਕਰਨੀ ਹੈ, ਅੰਤ ਪਾਉਣ ਵਾਲੇ ਪਾਸੇ ਨਹੀਂ ਤੁਰਨਾ। ਕਿਉਂਕਿ ਅੰਤ ਕਾਰਨ ਕੇਤੇ ਬਿਲ ਲਾਹੇ, ਤਾਂ ਕਿ ਅੰਤ ਨਾ ਪਾਏ ਜਾਏ। ਇਹ ਅੰਤ ਨਾ ਜਾਣੇ ਕੋਏ, ਬਹੁਤਾ ਕਹੀਏ ਬਹੁਤਾ ਹੋਏ, ਵੱਡਾ ਸਾਹਿਬ ਉੱਚਾ ਥਾਉ, ਉੱਚੇ ਉੱਪਰ ਉੱਚਾ ਨਾਉ, ਇਹ ਵੱਡ ਉੱਚਾ ਹੋਵੇ ਕੋਏ ਤੇ ਸੂਚੇ ਕੋ ਜਾਣੇ। ਮੈਂ ਇਹ ਗੱਲ ਦਾਅਵੇ ਨਾਲ ਕਹਿ ਸਕਦਾ ਕਿ ਜਦੋਂ ਤੁਸੀਂ ਇਹ ਅਰਥ ਜਾਣ ਕੇ ਪਾਠ ਕਰੋਗੇ ਨਾ ਜਪਜੀ ਸਾਹਿਬ ਦਾ, ਜੇ ਤੁਹਾਡਾ ਆਨੰਦ ਦੂਣ ਸਵਾਇਆ ਨਾ ਹੋ ਜਾਏ ਤੇ ਤੁਸੀਂ ਸਾਨੂੰ ਕਹਿ ਸਕਦੇ। ਇਹਨਾਂ ਵੀਰਾਂ ਦੇ ਧੰਨਵਾਦੀ ਹੋਵੋ, ਗੁਰੂ ਮਹਾਰਾਜ ਦੇ ਧੰਨਵਾਦੀ ਹੋਵੋ ਜਿਨ੍ਹਾਂ ਨੇ ਇਸ ਪਾਸੇ ਧਿਆਨ ਦਿੱਤਾ ਹੈ ਕਿ ਅਸੀਂ ਬਾਣੀ ਸਮਝ ਕੇ ਪੜ੍ਹੀਏ, ਤੇ ਜਦੋਂ ਬਾਣੀ ਸਮਝ ਕੇ ਪੜਾਂਗੇ ਬਸ ਫਿਰ ਉਹ ਆਨੰਦ ਮਿਣਿਆ ਤੇ ਤੋਲਿਆ ਨਹੀਂ ਜਾ ਸਕਦਾ। ਆਓ ਹੁਣ ਅਗਲੀ ਪੌੜੀ ਸੁਣੋ।